ਸਾਡੇ ਸਿਰਾਂ ਤੋਂ ਕਾਲ ਟਾਲ ਦਿੱਤਾ ਹੈ। ਸਾਨੂੰ ਰਾਤ ਦਿਨ ਚਿੰਤਾ ਰਹਿੰਦੀ ਸੀ। ਉਹ ਸ਼ੇਰ ਜਦੋਂ ਵੀ ਇੱਧਰ ਆਉਂਦੇ ਸਨ, ਅਸੀਂ ਤੋਪਾਂ ਲਾਈਆਂ ਹੋਈਆਂ ਹਨ, ਉਹਨਾਂ ਨੂੰ ਗੋਲੇ ਮਾਰ ਮਾਰ ਕੇ ਪਿੱਛੇ ਭਜਾਉਂਦੇ ਸਾਂ। ਦਿੱਤਾ ਹੈ, ਤੁਸੀਂ ਪੂਰਨ ਸੰਤ ਹੋ, ਪਰ ਉਪਕਾਰੀ ਹੋ, ਅਤੇ ਸਾਨੂੰ ਆਪਣਾ ਉਪਦੇਸ਼ ਦਿਓ। ਮਹਾਰਾਜ ਜੀ ਹੋਰਾਂ ਨੇ ਉਹਨਾਂ ਨੂੰ ਨਾਮ ਜਪਣ ਦਾ ਉਪਦੇਸ਼ ਦਿੱਤਾ, ਸਾਰਿਆਂ ਨੂੰ ਚਰਨ ਪੌਲ ਛਕਾਇਆ ਅਤੇ ਸਾਰਿਆਂ ਨੇ ਸਿੱਖੀ ਧਾਰਨ ਕੀਤੀ। ਉਸ ਤੋਂ ਬਾਅਦ ਦੂਸਰਾ ਖੰਡ ਹਿਰਨ ਖੰਡ ਵਿੱਚ ਮਹਾਰਾਜ ਜੀ ਆਉਂਦੇ ਹਨ। ਹਿਰਨ ਖੰਡ ਨੇਪਾਲ ਵਿੱਚ ਹੈ। ਇੱਥੇ ਜਦੋਂ ਆਉਂਦੇ ਹਨ ਤਾਂ ਇੱਥੋਂ ਦੇ ਸਾਰੇ ਲੋਕਾਂ ਨੇ ਯੋਗ ਸਾਧਨਾ ਕਰਨ ਦਾ ਅਭਿਆਸ ਕੀਤਾ ਹੋਇਆ ਹੈ। ਇਹ ਲੋਕ ਯੋਗ ਦੀ ਸਾਧਨਾ ਕਰਦੇ ਹਨ ਅਤੇ ਇਹਨਾਂ ਦੀਆਂ ਸਿਹਤਾਂ ਚੰਗੀਆਂ ਹਨ, ਪਰ ਪੂਰਨ ਤੌਰ 'ਤੇ ਤ੍ਰਿਪਤ ਨਹੀਂ ਹੈ। ਮਹਾਰਾਜ ਜੀ ਆ ਕੇ ਆਸਣ ਲਾ ਲੈਂਦੇ ਹਨ ਇਸ ਖੰਡ ਵਿੱਚ। ਇਸ ਖੰਡ ਦੇ ਲੋਕ ਆ ਕੇ ਮਹਾਰਾਜ ਜੀ ਦੇ ਚਰਨਾਂ 'ਚ ਨਮਸਕਾਰ ਕਰਦੇ ਅਤੇ ਮਹਾਰਾਜ ਜੀ ਪੁੱਛਦੇ, ਤੁਹਾਡਾ ਗੁਰੂ ਕੌਣ ਹੈ, ਤੁਸੀਂ ਉਸਦਾ ਕੀ ਉਪਦੇਸ਼ ਹੈ, ਤੁਹਾਡਾ ਗੁਰੂ ਕੌਣ ਹੈ ਅਤੇ ਉਸਦਾ ਉਪਦੇਸ਼ ਕੀ ਹੈ। ਉਹ ਕਹਿੰਦੇ, ਜੀ ਸਾਡਾ ਗੁਰੂ ਗੋਰਖਨਾਥ ਹੈ ਅਤੇ ਯੋਗ ਧਾਰਨ ਕਰਨਾ ਉਸਦਾ ਉਪਦੇਸ਼। ਅਸੀਂ ਯੋਗ ਧਾਰਨ ਕੀਤਾ ਹੋਇਆ ਹੈ, ਦਿਨ ਰਾਤ ਯੋਗ ਕਰਦੇ ਹਾਂ, ਪਰ ਸਾਨੂੰ ਸਦਾ ਰਹਿਣ ਵਾਲੀ ਸ਼ਾਂਤੀ ਪ੍ਰਾਪਤ ਨਹੀਂ ਹੋਈ। ਉੱਪਰੋਂ ਉੱਪਰੋਂ ਜੇ ਪਤਲੀ ਪਤਲੀ ਜਿਹੀ ਸ਼ਾਂਤੀ ਆ ਜਾਂਦੀ ਹੈ ਅਤੇ ਜਿਹੜੀ ਜਲਦੀ ਹੀ ਫਿਰ ਪਰਾਂ ਹੋ ਜਾਂਦੀ। ਤੁਸੀਂ ਮਿਹਰ ਕਰਕੇ ਸਾਨੂੰ ਕੋਈ ਐਸਾ ਉਪਦੇਸ਼ ਦਿਓ ਜਿਹਦੇ ਨਾਲ ਸਾਡਾ ਤਨ ਮਨ ਠਰਿਆ ਰਹੇ। ਮਹਾਰਾਜ ਜੀ ਕਹਿੰਦੇ, ਤੁਸੀਂ ਸਤਨਾਮ ਦਾ ਸਿਮਰਨ ਕਰਿਆ ਕਰੋ ਅਤੇ ਪੂਰਨ ਲਿਵ ਲਾ ਕੇ ਸਤਨਾਮ ਦਾ ਸਿਮਰਨ ਕਰਿਆ ਕਰੋ। ਸਤਨਾਮ ਦੇ ਸਿਮਰਨ ਕਰਨ ਨਾਲ ਤੁਹਾਡੇ ਹਉਮੈ ਦਾ ਨਾਸ ਹੋਏਗਾ। ਜਿੰਨਾ ਚਿਰ ਆਪਣੇ ਅੰਦਰ ਹਉਮੈ ਹੈ, ਓਨਾ ਚਿਰ ਆਪਾਂ ਨੂੰ ਡੂੰਘੀ ਸ਼ਾਂਤੀ ਨਹੀਂ ਮਿਲ ਸਕਦੀ। ਤੁਸੀਂ ਨਾਮ ਦਾ ਅਭਿਆਸ ਕਰਕੇ ਹਉਮੈ ਰਹਿਤ ਹੋ ਜਾਓ ਅਤੇ ਫਿਰ ਸਦਾ ਸੁਖੀ ਵਸੋਗੇ। ਉਹਨਾਂ ਨੂੰ ਇਹ ਰਸਤਾ ਬਹੁਤ ਆਸਾਨ ਲੱਗਾ ਅਤੇ ਉਹਨਾਂ ਸਾਰਿਆਂ ਨੇ ਸਿੱਖੀ ਧਾਰਨ ਕੀਤੀ, ਨਾਮ ਜਪਣ ਦਾ ਅਭਿਆਸ ਕਰਨ ਲੱਗੇ ਅਤੇ ਕਿਸੇ ਡੂੰਘੇ ਸੁੱਖ ਸ਼ਾਂਤੀ ਵਿੱਚ ਹਮੇਸ਼ਾ ਉਹਨਾਂ ਦਾ ਨਿਵਾਸ ਹੋ ਗਿਆ। ਇਸ ਤਰ੍ਹਾਂ ਬਾਕੀ ਦੇ ਖੰਡ ਕੱਲ੍ਹ ਨੂੰ ਵਿਚਾਰਾਂਗੇ ਜੀ। ਜੋ ਅੱਜ ਸ਼ਬਦ ਆਪਾਂ ਵਿਚਾਰਿਆ ਪੜ੍ਹਿਆ, ਉਹਦੇ 'ਚ ਮਹਾਰਾਜ ਜੀ ਕਿਸ ਤਰ੍ਹਾਂ ਨਕਸ਼ਾ ਖਿੱਚਦੇ ਕਿ ਪਰਮੇਸ਼ੁਰ ਜੀ ਦੀ ਜਦੋਂ ਭੁੱਖ ਲੱਗਦੀ ਤਾਂ ਉਹ ਕਿਸ ਤਰ੍ਹਾਂ ਲੱਗਦੀ, ਕਿੰਨੀ ਪ੍ਰਬਲ ਭੁੱਖ ਹੁੰਦੀ। ਦੁਨੀਆਂ ਵਿੱਚ ਕਿੰਨਾ ਕੁਛ ਹੈ ਮਨ ਨੂੰ ਲਵਾਉਣ ਵਾਸਤੇ, ਪਰ ਫਿਰ ਕੁਛ ਵੀ ਮਨ ਨੂੰ ਨਹੀਂ ਚੰਗਾ ਲੱਗਦਾ। ਕਿਸੇ ਪਦਾਰਥ ਵੱਲ, ਕਿਸੇ ਵੱਲ ਦੇਖਣਾ ਵੀ ਨਹੀਂ ਮੰਗਦਾ। ਅਤੇ ਫਿਰ ਜੇ ਪਹਿਲਾਂ ਨਾ ਪਤਾ ਹੋਵੇ ਤਾਂ ਫਿਰ ਉਦੋਂ ਪਰਮਾਤਮਾ ਕਿਸੇ ਨਾ ਕਿਸੇ ਦੇ ਮੂੰਹ ਸਤਸੰਗ ਵਿੱਚ ਤਾਂ ਪਤਾ ਲੱਗਦਾ ਹੀ ਹੈ। ਜੇ ਪੁਰਾਣੀ ਸਤਸੰਗ ਵਿੱਚ ਨਾ ਵੀ ਆਉਂਦਾ ਹੋਵੇ ਅਤੇ ਜੇ ਉਹਦਾ ਕੋਈ ਪੁਰਾਣਾ ਕਰਮ ਜਾਗ ਪਏ ਤਾਂ ਮਹਾਰਾਜ ਜੀ ਉਸਨੂੰ ਸਤਸੰਗ ਵਿੱਚ ਕਿਸੇ ਦੇ ਮੂੰਹ ਕੁਝ ਐਸੀ ਗੱਲ ਕਰਵਾ ਕੇ ਸਤਸੰਗ ਵਿੱਚ ਲੈ ਆਉਂਦੇ ਹਨ ਅਤੇ ਉੱਥੇ ਫਿਰ ਉਸ ਨੂੰ ਸਮਝ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਬੁੱਧੀ ਮਿਲਦੀ ਹੈ ਕਿ ਕਿਸ ਤਰ੍ਹਾਂ ਮਿਲਣਾ ਹੈ। ਫਿਰ ਪਤਾ ਲੱਗਦਾ ਕਿ ਆਪਾਂ ਸਿੱਧੇ ਨਹੀਂ ਉਹਦੇ ਦਰ 'ਤੇ ਜਾ ਸਕਦੇ, ਆਪਾਂ ਨੂੰ ਗੁਰੂ ਲੈ ਕੇ ਜਾਂਦਾ ਹੈ, ਫਿਰ ਗੁਰੂ ਧਾਰਨ ਕਰਨਾ ਪੈਂਦਾ ਹੈ। ਗੁਰੂ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਰਹਿੰਦੇ। ਅਤੇ ਪੰਜਾਂ ਪਿਆਰਿਆਂ ਵਿੱਚੋਂ ਗੁਰੂ ਵਰਤ ਕੇ, ਪੰਜਾਂ ਪਿਆਰਿਆਂ ਵਿੱਚੋਂ ਉਹ ਹੀ ਦੱਸਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਅੱਜ ਤੋਂ ਤੇਰਾ ਗੁਰੂ ਹੈ। ਅਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਕਿ ਹੁਣ ਤੂੰ ਕਿਸੇ ਦੀ ਸੰਗਤ ਕਰ ਜਿਹਨੂੰ ਮਿਲਿਆ ਹੋਵੇ, ਅਤੇ ਫਿਰ ਤੈਨੂੰ ਉਹਦੀ ਸੰਗਤ ਵਿੱਚੋਂ ਮਿਲੂ। ਬਾਬਾ ਨਾਨਕ ਸਿੰਘ ਜੀ ਹੋਰਾਂ ਨੇ ਇੰਨਾ ਤਪ ਕੀਤਾ, ਅੰਮ੍ਰਿਤ ਵੀ ਛਕਿਆ ਹੋਇਆ ਹੈ, ਅਥਾਹ ਕਠਨ ਤਪ ਕੀਤਾ। ਗੁਰੂ ਨਾਨਕ ਸਾਹਿਬ ਜੀ ਹੋਰਾਂ ਨੇ ਪ੍ਰਤੱਖ ਦਰਸ਼ਨ ਦਿੱਤੇ ਅਤੇ ਪੁੱਛਿਆ ਕਿ ਦੱਸੋ ਜੀ ਕੀ ਇੱਛਾ ਹੈ, ਅਤੇ ਬਾਬਾ ਜੀ ਕਹਿੰਦੇ ਜੀ ਆਪਣਾ ਬਣਾ ਲਓ। ਅਤੇ ਫਿਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਫਿਰ ਉਹਦੇ ਕੋਲ ਜਾ ਜਿਹਨੂੰ ਅਸੀਂ ਆਪਣਾ ਬਣਾਇਆ ਹੋਇਆ ਹੈ। ਅਤੇ ਫਿਰ ਬਾਬਾ ਨਾਨਕ ਸਿੰਘ ਜੀ ਪੁੱਛੋ ਵਾਲੇ ਮਹਾਂਪੁਰਸ਼ ਸੰਤ ਬਾਬਾ ਮਹਾਰਨਾਮ ਸਿੰਘ ਜੀ ਪਾਸ ਗਏ। 12 ਸਾਲ ਉਹਨਾਂ ਦੀ ਸੇਵਾ ਉਹਨਾਂ ਦਾ ਸੰਗ ਕੀਤਾ। ਅਤੇ ਇਸੇ ਤਰ੍ਹਾਂ ਫਿਰ ਪਤਾ ਲੱਗਦਾ ਹੈ ਅਤੇ ਫਿਰ ਕਿਸੇ ਦੀ ਬਾਬਾ ਜੀ ਹੋਰਾਂ ਦੇ ਜਿੰਨਾ ਜਿੰਨਾ ਸੰਗਤਾਂ ਨੇ ਦਰਸ਼ਨ ਕੀਤੇ ਹਨ ਬਾਬਾ ਜੀ ਸਿੰਘ ਜੀ ਹੋਰਾਂ ਦੇ, ਉਹ ਜਾਣਦੀਆਂ ਹਨ ਕਿ ਉਹ ਪੂਰਨ ਸਨ। ਅਸਾਂ ਵੀ ਉਹਨਾਂ ਤੋਂ ਪਹਿਲਾਂ ਜੀ ਬਹੁਤ ਸਾਧੂਆਂ ਦੇ ਦਰਸ਼ਨ ਕੀਤੇ ਅਤੇ ਇੱਕ ਮੰਗ ਹੀ ਇੱਕ ਅਰਦਾਸ ਹੀ ਉਹਨਾਂ ਦੇ ਚਰਨਾਂ 'ਚ ਕਰਦੇ, ਪਰ ਉਹ ਪੂਰੀ ਨਹੀਂ ਹੋ ਰਹੀ ਸੀ ਅਤੇ ਮਨ ਬਹੁਤ ਘਬਰਾ ਜਾਂਦਾ ਸੀ ਕਿ ਉਹ ਕਦੋਂ ਮਿਲੂ ਜਿਹਨੂੰ ਉਹ ਮਿਲਿਆ ਹੋਇਆ ਹੈ, ਅਤੇ ਮਨ ਵਿੱਚ ਵਲਵਲੇ ਉੱਠਣੇ ਕਿ ਜਿਸ ਦਿਨ ਉਹ ਮਿਲੂ ਅਤੇ ਉਹਦੇ ਸਾਹਮਣੇ ਬੈਠਾਂਗੇ ਅਤੇ ਜਿਹੜੀ ਹਵਾ ਉਹਨੂੰ ਲੱਗੂ ਉਹੀ ਹਵਾ ਫਿਰ ਆ ਕੇ ਸਾਨੂੰ ਲੱਗੂ ਅਤੇ ਉਸ ਹਵਾ ਨੂੰ ਲੱਭਦੇ ਫਿਰਦੇ। ਬੋਰਿਆਂ ਵਾਲੀ ਹਾਲਤ ਆਪਣੀ ਹੋ ਜਾਣੀ ਹੈ। ਇਹ ਮਹਾਂ ਬਹਾਦਰ ਰੂਹਾਂ ਦਾ ਰਸਤਾ ਹੈ ਜਿਹੜੀਆਂ ਬੋਰੇ ਹੋਣ ਤੋਂ ਡਰਦੀਆਂ ਨਹੀਂ, ਜਿਨ੍ਹਾਂ ਨੂੰ ਬੋਰੇ ਹੋਣਾ ਪ੍ਰਵਾਨ ਹੈ, ਜਿਨ੍ਹਾਂ ਨੂੰ ਦੁਨੀਆ ਬੋਰੇ ਆਖਣ ਕੁਛ ਆਖਣ ਉਹ ਪ੍ਰਵਾਨ ਕਰ ਲੈਂਦੇ। ਅਤੇ ਫਿਰ ਇੱਕ ਦਿਨ ਆਪਾਂ ਨੂੰ ਆਓ ਕਿ ਆਪਣੇ ਅੰਦਰ ਵਲਵਲਾ ਕਿ ਉਹ ਕਦੋਂ ਮਿਲੇ ਅਤੇ ਜਿਹੜੀ ਹਵਾ ਉਹਨੂੰ ਲੱਗ ਕੇ ਆਓ ਉਹੀ ਹਵਾ ਮੈਨੂੰ ਲੱਗੂ। ਰੱਬ ਨੂੰ ਜਿਹੜੀ ਹਵਾ ਛੋ ਕੇ ਆਓ ਉਹੀ ਸਾਨੂੰ ਛੋ, ਅਤੇ ਫਿਰ ਧਾਰਨਾ ਪੜਨ ਫਿਰ ਆਪਣੇ ਆਪ ਮਨ ਵਿੱਚ ਉਹ ਸ਼ਬਦ ਉੱਠਦੇ ਜਿਨ੍ਹਾਂ ਨੂੰ ਆਪਾਂ ਧਾਰਨਾ ਆਖਦੇ ਉੱਠਣਗੇ। ਨਵਾਵਾਂ ਨੂੰ ਲੱਭਦੀ ਫਿਰਾਂ ਛੂਕੇ ਆਉਣ ਜਿਹੜੀਆਂ ਤੈਨੂੰ, ਵਾਵਾਂ ਨੂੰ ਲੱਭ ਰੱਬ ਦੇ ਫਿਰਾਂ ਛੂਕੇ ਆਉਣ ਜਿਹੜੀਆਂ ਤੈਨੂੰ ਲੱਭਦੀ ਫਿਰਾਂ ਛੂਕੇ ਆਉਣ ਜਿਹੜੀਆਂ ਤੈਨੂੰ ਵਾਵਾਂ ਨੂੰ ਲੱਭਦੀ ਫਿਰਾਂ ਛੂਕੇ ਆਉਣ ਜਿਹੜੀਆਂ ਤੈਨੂੰ ਲੱਭਦੀ ਫਿਰਾਂ ਛੂਕੇ ਆਉਣ ਜਿਹੜੀਆਂ ਤੈਨੂੰ ਵਾਵਾਂ ਨੂੰ ਲੱਭਦੀ ਫਿਰਾਂ ਛੂਕੇ ਆਉਣ ਜਿਹੜੀਆਂ ਤੈਨੂੰ
ਲੱਭਦੀ ਫਿਰਾਂ।
ਜਿਹੜੇ ਰਹਿੰਦੇ ਹੋ ਸ਼ਹਿਰਾਂ ਤੋਂ ਦੂਰ ਜਾਂ ਪੰਜਾਬ ਵਿੱਚ ਪਿੰਡਾਂ ਵਿੱਚ, ਤਾਂ ਰਾਤ ਨੂੰ ਤੁਸੀਂ ਉੱਪਰ ਦੇਖੋ ਅਤੇ ਬਹੁਤ ਆਸ਼ਚਰਜ ਰੂਪ ਉਹ ਦ੍ਰਿਸ਼ ਜਿਸ ਕਿਸੇ ਨੇ ਤੱਕਿਆ ਹੈ, ਪਰ ਆਦਮੀ ਕੋਲ ਵਿਹਲ ਨਹੀਂ ਹੈ, ਉਹ ਆਪਣੇ ਖਿਆਲਾਂ ਵਿੱਚ ਇੰਨਾ ਰੁੱਝਿਆ ਹੋਇਆ ਹੈ ਕਿ ਉਹ ਪਰਮੇਸ਼ੁਰ ਜੀ ਦਾ ਕ੍ਰਿਸ਼ਮਾ ਦੇਖ ਹੀ ਨਹੀਂ ਸਕਦਾ ਜਿਹੜਾ ਕ੍ਰਿਸ਼ਮਾ ਪ੍ਰਤੱਖ ਵਰਤ ਰਿਹਾ। ਪਰ ਜੇ ਕਿਧਰੇ ਰਾਤ ਨੂੰ ਉੱਠ ਕੇ ਅਤੇ ਉੱਪਰ ਤੱਕੋ ਅਤੇ ਦੇਖੋਗੇ ਕਿ ਸਾਰੀਆਂ ਇਹ ਸਾਰੇ ਤਾਰੇ, ਚੰਦਰਮਾ, ਇਹ ਸਾਰੀਆਂ ਰੂਹਾਂ ਹਨ, ਅਤੇ ਸਾਰਾ ਬ੍ਰਹਿਮੰਡ ਪਰਮੇਸ਼ੁਰ ਜੀ ਦਾ ਤਨ ਹੈ, ਅਤੇ ਇਹ ਮਹਾਰਾਜ ਜੀ ਹੋਣਾ ਨੇ ਲੱਗਦਾ ਹੈ ਜਿਸ ਤਰ੍ਹਾਂ ਤਾਰਿਆਂ ਦੀ ਚਾਦਰ ਜਿਹੀ ਲਈ ਹੋਈ ਹੈ ਆਪਣੇ ਉੱਪਰ, ਕਿ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਤਨ 'ਤੇ ਤਾਰਿਆਂ ਦੀ ਚਾਦਰ ਜਿਹੀ ਲਈ ਹੋਈ ਹੈ। ਤੁਹਾਡੇ ਅੰਦਰ ਇਹ ਵਿਚਾਰ ਆਏਗਾ ਅਤੇ ਤੁਸੀਂ ਇਹ ਵਿਚਾਰ ਕਰਦੇ ਵਿਸਮਾਦ ਰੂਪ ਵਿੱਚ ਅਸਚਰਜਤਾ ਤੁਹਾਡੇ ਅੰਦਰ ਭਰੀ ਹੋਏਗੀ ਅਤੇ ਤੁਸੀਂ ਫਿਰ ਆਪਣੇ ਅੰਦਰ ਕਮਰੇ ਵਿੱਚ ਆ ਜਾਓਗੇ ਅਤੇ ਅੰਦਰ ਆ ਕੇ ਤੁਹਾਨੂੰ ਖਿਆਲ ਆਊ ਕਿ ਮੈਨੂੰ ਉਹਦੇ ਦਰਸ਼ਨ ਜਿਹੇ ਹੋਏ ਸਨ, ਦਰਸ਼ਨ ਜਿਹੇ ਹੋਏ ਸਨ, ਲੱਗਾ ਸੀ ਕਿ ਜਿਸ ਤਰ੍ਹਾਂ ਉਹ ਹੈ ਅਤੇ ਉਹਨੇ ਤਾਰਿਆਂ ਦੀ ਚਾਦਰ ਲਈ ਹੋਈ ਹੈ। ਪਰ ਮੈਂ ਉਹਦੇ ਨਾਲ ਕੋਈ ਗੱਲ ਹੀ ਨਾ ਕੀਤੀ, ਦਰਸ਼ਨ ਜਿਹੇ ਹੋਏ ਸਨ ਕਿ ਹਾਂ ਪਰਮੇਸ਼ੁਰ ਜੀ ਨੇ ਸਾਰਾ ਸਰੂਪ ਤਾਰਿਆ ਹੋਇਆ ਹੈ ਅਤੇ ਤਾਰਿਆਂ ਦੀ ਚਾਦਰ ਲਈ ਹੋਈ, ਅਤੇ ਫਿਰ ਇੱਕ ਪਛਤਾਵਾ ਜਿਹਾ ਆਏਗਾ ਮਨ ਵਿੱਚ। ਆਪਾਂ ਪੜ੍ਹਦੇ ਹਾਂ ਧਾਰਨਾ, ਤਾਰਿਆਂ ਦੀ ਚਾਦਰ ਉਸ ਮੋਢਿਆਂ ਤੇ ਲੀਤੀ, ਦੋਵੇਂ ਸਾਂ ਖਮੋਸ਼ ਕੋਈ ਗੱਲ ਵੀ ਨਾ ਕੀਤੀ। ਤਾਰਿਆਂ ਦੀ ਚਾਦਰ ਉਸ ਮੋਢਿਆਂ ਤੇ ਲੀਤੀ, ਦੋਵੇਂ ਸਾਂ ਖਮੋਸ਼ ਕੋਈ ਗੱਲ ਵੀ ਨਾ ਕੀਤੀ। ਤਾਰਿਆਂ ਦੀ ਚਾਦਰ ਉਸ ਮੋਢਿਆਂ ਤੇ ਲੀਤੀ, ਦੋਵੇਂ ਸਾਂ ਖਮੋਸ਼ ਕੋਈ ਗੱਲ ਵੀ ਨਾ ਕੀਤੀ। ਤਾਰਿਆਂ ਦੀ ਚਾਦਰ ਉਸ ਮੋਢਿਆਂ ਤੇ ਲੀਤੀ, ਦੋਵੇਂ ਸਾਂ ਖਮੋਸ਼ ਕੋਈ ਗੱਲ ਵੀ ਨਾ ਕੀਤੀ।
ਤਾਰਿਆਂ ਦੀ ਚਾਦਰ ਉਸ ਮੋਢਿਆਂ ਤੇ ਲੀਤੀ, ਦੋਵੇਂ ਸਾਂ ਖਮੋਸ਼ ਹੋਈ ਗੱਲ ਵੀ ਨਾ ਕੀਤੀ। ਤਾਰਿਆਂ ਦੀ ਚਾਦਰ ਉਸ ਮੋਢਿਆਂ ਤੇ ਲੀਤੀ, ਦੋਵੇਂ ਸਾਂ ਖਮੋਸ਼ ਗੱਲ ਵੀ ਨਾ ਕੀਤੀ। ਤਾਰਿਆਂ ਦੀ ਚਾਦਰ ਉਸ मोटे आते लीते दोने सांखा मोश होई गल भी न की
की